ਸੁਣੀ ਜੋਏ ਮਾਇਆ
ਲਵੇਂ ਨਹੀਂ ਪਾੜਾ ਪਿਆ ਸਾਰਾ ਇਹ ਕੰਮ ਤੋਂ ਲੋ ਮੋਹ ਕਰ ਰਿਹਾ ਹੈ ਇਹ ਮਾਇਆ ਦਾ ਹੈ ਪੰਜ ਪੂਤ ਜਣੇ ਇੱਕ ਮਾਏ ਇੱਕ ਮਾਂ ਨੇ ਪੰਜ ਪੁੱਤ ਐਸੇ ਪੈਦਾ ਕੀਤੇ ਹੈ ਸਭ ਨੂੰ ਹੀ ਕਵਾਈ ਕਰਦੇ ਕੰਮ ਤੋਂ ਲੋ ਮੋਹ ਕਰ ਦਿੱਤੇ ਵੀ ਹੈ ਕੋਈ ਦੇਵੀ ਦੇਵਤੇ ਦੈਂਤ ਜਿਹੜੇ ਹਨ ਕੋਈ ਵੀ ਇਹਨਾਂ ਤੋਂ ਨਹੀਂ ਬਚਿਆ ਤੇ ਕੋਈ ਇਹਨਾਂ ਨੂੰ ਜਿੱਤ ਨਹੀਂ ਸਕਦਾ ਸੋ ਕੌਣ ਬਲੀ ਦੇ ਜਨਮ ਮਾਰੇ ਪੰਜ ਸੂਰ ਵੀ ਬਹੁਤ ਮਹਾਨ ਨੇ ਕੋਈ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਿਆ ਉਹਨਾਂ ਦੇ ਪਰਮ ਪਾਵਨ ਸਰੂਪ ਉਹਨਾਂ ਦੀ ਸ਼ਰਨ ਲੈ ਕਰਕੇ ਭਾਈ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਜੈਸੇ ਆਪ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬਾਰੇ ਬਚਨ ਕਹਿੰਦੇ ਹੈ ਮੋਹ ਮਲੀ ਵਿਵਸ ਕੀ ਤਾਂ ਗਏ ਪੇਸ਼ ਪਿਛਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਜਿਸ ਮੋਹ ਨੇ ਸਭ ਦੁਨੀਆਂ ਨੂੰ ਮਰ ਸੁੱਟਿਆ ਹੈ ਬੜੇ ਬੜੇ ਰਿਸ਼ੀ ਮਹਾਤਮਾ ਮੋਹ ਦੇ ਵਿੱਚ ਫਸੇ ਹੋਏ ਪਦਾਰਥਾਂ ਦੇ ਜੜ ਦੇ ਚੇਤਨ ਦੇ ਹੋਰ ਅਨੇਕਾਂ ਤਰ੍ਹਾਂ ਦੇ ਸਿੱਖੀ ਸਾਹਿਬੀ ਦੇ ਮੋਹ ਦੇ ਵਿੱਚ ਬੜੇ ਬੜੇ ਲੋਕ ਜਿਹੜੇ ਕੋਈ ਕੁਝ ਵੀ ਹਨ ਬੜੀ ਔਖੀ ਘਾਟੀ ਹੈ ਉਹ ਸਿੱਖੀ ਸਾਹਿਬੀ ਬਣ ਜਾਂਦੇ ਹੈ ਕੋਈ ਸ਼ਕਤੀ ਜਾਂ ਬਚਨ ਸੁਣਨ ਲੱਗ ਪੈਂਦਾ ਉਹਨਾਂ ਦੇ ਕੰਮ ਠੀਕ ਹੋਣ ਲੱਗ ਪੈਂਦੇ ਮੋਹ ਪੈ ਜਾਂਦਾ ਉਹ ਮਰ ਕੇ ਵੀ ਫਿਰ ਉਹਨਾਂ ਦੀ ਆਤਮਾ ਜਿੱਥੇ ਅਸਲੀ ਟਿਕਾਣਾ ਉੱਥੇ ਨਹੀਂ ਜਾਂਦੀ ਰੱਬ ਦੇ ਵਿੱਚ ਪਹੁੰਚ ਉਹ ਇੱਥੇ ਦੁਨੀਆਂ 'ਚ ਰਹਿੰਦੇ ਉਹ ਫਿਰ ਸਿੱਖੀ ਸਾਹਿਬੀ ਉਹਨਾਂ ਨੂੰ ਕੋਈ ਨਾ ਕੋਈ ਤਕਲੀਫ ਦਿੰਦੇ ਹੈ ਉਹ ਫਿਰ ਉਹਨਾਂ ਦੀ ਜਗ੍ਹਾ ਨੂੰ ਮੰਨਦੇ ਹੈ ਮੱਥੇ ਟੇਕਦੇ ਹੈ ਫਿਰ ਉਹ ਇਸੇ ਤਰੀਕੇ ਦੇ ਵਿੱਚ ਹੀ ਭਾਈ ਇੱਥੇ ਰਹਿ ਜਾਂਦੇ ਹੋਰ ਦੁਨੀਆਂ ਦੀ ਤਾਂ ਕੀ ਗੱਲ ਹੈ ਬੜੇ ਬੜੇ ਪੀਰ ਫਕੀਰ ਜਪੀ ਤਪੀ ਵੀ ਜਿਹੜੇ ਨੇ ਉਹ ਵੀ ਇਸ ਤਰ੍ਹਾਂ ਹੀ ਖੁੱਲ ਜਾਂਦੇ ਹੈ ਤੇ ਇਹ ਹੈ ਸਭ ਮੋਹ ਦਾ ਹੀ ਕਾਰਨ ਹੈ ਮਹਾਨ ਇਸ ਦੇ ਵਿੱਚ ਤੇ ਕੋਈ ਭਾਗਾਂ ਵਾਲਾ ਜਿਹੜਾ ਪੂਰਨ ਤੇ ਸੱਚੇ ਸਤਿਗੁਰੂ ਮਹਾਰਾਜ ਜੀ ਦੇ ਸ਼ਰਨ ਲੈ ਲਵੇ ਐਸੇ ਗੁਰੂ ਨਾਨਕ ਸਾਹਿਬ ਜੀ ਦੇ ਐਸੇ ਵਿਚਾਰਾਂ ਨੂੰ ਸੁਣ ਲਵੇ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਤੇ ਉਹ ਪੂਰਨ ਪਦ ਦੇ ਥਾਂ ਪਹੁੰਚ ਸਕਦਾ ਹੈ
ਜਗਤ ਮੋਹਨੀ ਜੋ ਇਹ ਮਾਇਆ
ਇਹ ਜਗਤ ਨੂੰ ਬਹੁਤ ਕਰਨ ਵਾਲੀ ਜੋ ਇਹ ਵਾਹਿਗੁਰੂ ਪਰਮੇਸ਼ਰ ਦੀ ਪ੍ਰਬਲ ਮਾਇਆ ਹੈ
ਇਸ ਵਿੱਚ ਜਾਣੋ ਜੋ ਤਨ ਛਾਇਆ
ਇਸ ਨਾ ਜਾਣ ਲੋ ਜਿਸ ਨਾਲ ਭਾਈ ਸਰੀਰ ਦੀ ਛਾਂ ਹੁੰਦੀ ਹੈ
ਸ੍ਰੀ ਕਰਤਾਰ ਸੋ ਭਾਨ ਸਮਾਨਾ
ਵਾਹਿਗੁਰੂ ਪਰਮੇਸ਼ਰ ਜਿਹੜਾ ਉਹ ਸੂਰਜ ਵਾਂਗ ਹੈ
ਜਦ ਇਹ ਨਰ ਸਨ ਮੁਖ ਤੇ ਪਿਆਰਨਾ
ਜਦੋਂ ਵਾਹਿਗੁਰੂ ਪਰਮੇਸ਼ਰ ਸੂਰਜ ਵਾਂਗ ਹੈ ਤੇ ਇਹ ਮਾਇਆ ਜਿਹੜੀ ਹੈ ਜਿਸ ਤਰ੍ਹਾਂ ਸਰੀਰ ਦੀ ਛਾਂ ਇਸ ਤਰ੍ਹਾਂ ਹੁੰਦੀ ਹੈ ਮਾਇਆ ਮਗਰ ਅਸੀਂ ਭੱਜੇ ਫਿਰਦੇ ਹਾਂ ਸਾਰੇ ਤੇ ਮਾਇਆ ਕਾਰਨ ਚਾਵੀ ਮੂਰਖ ਲੋਕ ਅਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਤੇ ਫਿਰ ਉਹ ਅਸੀਂ ਵੀ ਉਸੇ ਗਿਣਤੀ ਵਿੱਚ ਹੋ ਗਏ ਜੇ ਕਰਕੇ ਹਲੇ ਇਹ ਧੌਣੀ ਹੈ ਇਸ ਤਰ੍ਹਾਂ ਹੀ ਮਾਇਆ ਤੇ ਉਹਦੇ ਮੋਹ ਮਗਰ ਲੱਗੀ ਹੋਈ ਹੈ ਸੰਸਾਰ ਦੀਆਂ ਵਡਿਆਈਆਂ ਰਜੋ ਗੁਣ ਬਿਰਤੀ ਫੈਲਾਓ ਦੇ ਅੰਦਰ ਹੈ ਤੇ ਉਹ ਕਹਿੰਦੇ ਭਾਈ ਕੀ ਕਹਿੰਦੇ ਇਹ ਮਾਇਆ ਤੋਂ ਬਿਨਾਂ ਕੰਮ ਨਹੀਂ ਸਕਦੇ ਸ਼ੀਕ ਹੈ ਸਰੀਰ ਹੈ ਸਭ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਮਾਇਆ ਹੀ ਹੈ ਇਹ ਸਭ ਇਹ ਤੋਂ ਇੱਕ ਸੋਨਾ ਚਾਂਦੀ ਜਾਂ ਐਸੇ ਸਿੱਕੇ ਬਣਾਏ ਚਾਹੇ ਕਾਗਜ਼ ਦਾ ਬਣਾ ਲਓ ਤੇ ਲੈਣ ਦੇਣ ਵਾਸਤੇ ਵਿਹਾਰ ਬਣਾਇਆ ਹੋਇਆ ਹੈ ਤੇ ਉਹ ਠੀਕ ਉਹ ਤੋਂ ਬਿਨਾਂ ਨਹੀਂ ਇਹ ਚੀਜ਼ ਸਕਦੀ ਉਸ ਚੀਜ਼ ਤੋਂ ਪਰ ਜੇ ਕਰਕੇ ਅਸੀਂ ਮਾਇਆ ਮਗਰ ਭੱਜਾਂਗੇ ਦੌੜਾਂਗੇ ਲੱਗਾਂਗੇ ਤਾਂ ਫਿਰ ਨਾ ਤਾਂ ਰੱਬ ਹੀ ਮਿਲੂਗਾ ਤੇ ਮਾਇਆ ਵੀ ਆਪਣੇ ਮਗਰ ਭਜਾ ਭਜਾ ਕੇ ਬਸ ਸੰਭਾਲ ਹੋਈ ਉਹ ਵੀ ਨਹੀਂ ਉਹਦੇ ਚ ਵੀ ਤ੍ਰਿਪਤੀ ਨਹੀਂ ਹੋਈ ਬਸ ਜਿਵੇਂ ਉਹ ਕੋਈ ਗਰਮੀ ਦੀ ਰੁੱਤ ਦੇ ਵਿੱਚ ਉਜਾੜ ਬੀਆ ਬਾਣ ਦੇ ਵਿੱਚ ਕੋਈ ਆ ਹੋਰ ਪਸ਼ੂ ਪੰਛੀ ਪਾਣੀ ਦੀ ਖੋਜ ਕਰਦੇ ਫਿਰਨ ਜਿਵੇਂ ਉਹ ਰੁੱਤੇ ਦੇ ਵਿੱਚ ਪਾਣੀ ਹੁੰਦਾ ਨਹੀਂ ਹੈ ਉਹ ਪ੍ਰਤੀਤ ਹੁੰਦਾ ਵੀ ਅੱਗੇ ਤੋਂ ਅੱਗੇ ਪਾਣੀ ਇਸ ਤਰ੍ਹਾਂ ਇਹ ਮਾਇਕ ਦੀ ਸੁਖਾਂ ਦੀ ਤ੍ਰਿਪਤੀ ਵਾਸਤੇ ਪੁਰਸ਼ ਭੱਜ ਦੌੜਦਾ ਹੀ ਕਰਦਾ ਹੀ ਰਹਿੰਦਾ ਕਿ ਇੱਥੇ ਮਰੀ ਜਾਂਦਾ ਜਿਹੜੀ ਮਾਇਆ ਦੀ ਕ੍ਰਿਸ਼ਨਾ ਹੈ ਉਸ ਦੇ ਵਿੱਚ ਸਮਾਪਤੀ ਹੋ ਜਾਂਦਾ ਹੈ ਉਸਦੇ ਤਾਂ ਉਹ ਤੇ ਫਿਰ ਜਿਸ ਵੇਲੇ ਕ੍ਰਿਸ਼ਨਾ ਲੱਗੀ ਉਹ ਹੀ ਮਰ ਗਿਆ ਤੇ ਉਸੇ ਹੀ ਵਾਸਨਾ ਦੇ ਅਨੁਸਾਰ ਰਹਿ ਗਿਆ ਤੇ ਫਿਰ ਉਹਦੀ ਦਸ਼ਾ ਹੋ ਰਹੀ ਹੁੰਦੀ ਹੈ ਜੋ ਵਾਹਿਗੁਰੂ ਪਰਮੇਸ਼ਰ ਨਾਮ ਭਗਤੀ ਤੋਂ ਬਿਨਾਂ ਤੇ ਹੁਣ ਇਹ ਦੱਸਣ ਲੱਗੇ ਤੇ ਜਿਵੇਂ ਨਾਲੇ ਤਾਂ ਸੁਹਾਲੇ ਕੰਮ ਹੋ ਜਾਣ ਉਹ ਕੰਮ ਕਰੋ ਮਾਇਆ ਵੀ ਮਗਰ ਮਗਰ ਪਾਟੇ ਫਿਰੇ ਤੇ ਨਾਲੇ ਭਾਈ ਮੁਕਤ ਵੀ ਹੋ ਜਾਓ ਇਹ ਤਾਂ ਕੰਮ ਐਸਾ ਫਿਰ ਬੜਾ ਸੋਹਣਾ ਹੈ ਠੀਕ ਹੈ ਮਾਇਆ ਤੋਂ ਬਿਨਾਂ ਸਰਨਾ ਨਹੀਂ ਹੈ ਤੇ ਉਹ ਹੁਣ ਗੁਰੂ ਮਹਾਰਾਜ ਦੱਸਣ ਲੱਗੇ
ਜਵੇ ਨਰ ਸਨਮੁਖ ਤੇ ਪਿਆਨਾ
ਸੂਰਜ ਦਾ ਦ੍ਰਿਸ਼ਟਾਂਤ ਦਿੰਦੇ ਨੇ ਤੇ ਜੈਸੇ ਉਹ ਕਹਿੰਦੇ ਦ੍ਰਿਸ਼ਟੀ ਛਾਇਆ ਮਰਦ ਦੀ ਮਾਇਆ ਇਸ ਤਰ੍ਹਾਂ ਸਰੀਰ ਦੀ ਛਾਂ ਜਿਹੜੀ ਹੈ ਤੇ ਸੂਰਜ ਦਾ ਦ੍ਰਿਸ਼ਟਾਂਤ ਦਿੰਦੇ ਨੇ ਜਦ ਤੇ
ਸ੍ਰੀ ਕਰਤਾਰ ਸੋ ਭਾਨ ਸਮਾਨਾ ਜਾਵੇ ਨਰ ਸਨਮੁਖ ਤੇ ਪਿਆਨਾ।
ਜਦੋਂ ਤਾਂ ਸੂਰਜ ਦੇ ਸਾਹਮਣੇ ਮੂੰਹ ਕਰਕੇ ਤੁਸੀਂ ਜਾਓ ਉਸ ਪਾਸੇ ਨੂੰ, ਸੂਰਜ ਦੇ ਵੱਲ ਨੂੰ ਜਦੋਂ ਇਹ ਪੁਛ ਜਾਂਦਾ ਹੈ,
ਛਾਇਆ ਸਾਮਣ ਤੇ ਪਿੱਛੇ ਲਾਗੇ,
ਇਹ ਛਾਇਆ ਸਾਮ ਜਿਵੇਂ ਸੂਰਜ ਵੱਲ ਨੂੰ ਮੂੰਹ ਕਰਕੇ ਤੁਸੀਂ ਜਾਓ ਤੇ ਛਾਇਆ ਤੁਹਾਡੇ ਨਾਲ ਨਾਲ ਆਊ ਪਿੱਛੇ ਪਿੱਛੇ, ਤੇ ਇਸੇ ਤਰ੍ਹਾਂ ਹੀ ਸੂਰਜ ਵਾਂਗ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਸਨਮੁਖ ਹੋ ਜਾਓ ਤੇ ਮਾਇਆ ਤੁਹਾਡੇ ਮਗਰ ਮਗਰ ਭਾਈ ਪਿੱਛੇ ਪਿੱਛੇ ਲੱਗੀ ਆਵੇਗੀ।
ਉਹਨਾਂ ਆਦਰ ਹਰ ਅਨੁਰਾਗੇ,
ਪਰ ਜਿਹੜੇ ਰੱਬ ਦੇ ਪ੍ਰੇਮੀ ਹੈ ਨਾ, ਉਹ ਤਾਂ ਮਗਰ ਮਗਰ ਫਿਰਦੀ ਹੈ ਪਰ ਉਸਦਾ ਆਦਰ ਨਹੀਂ ਕਰਦੇ, ਉਹਦੇ ਨਾਲ ਪ੍ਰੇਮ ਕਰਨ ਜਾਂ ਉਹਦੇ ਵਿੱਚ ਖਚਿਤ ਹੋ ਜਾਣ। ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਇਸ ਚੀਜ਼ ਦਾ, ਇਹ ਤਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਕਿਤਨੀ ਮਾਇਆ ਹੈ ਤੇ ਅਸੀਂ ਰੱਬ ਦੇ ਨਾਲ ਪ੍ਰੇਮ ਕਰਦੇ ਤਾਂ ਹੈ, ਇਹ ਤਾਂ ਐਸਾ ਹੀ ਸੁਭਾਅ ਹੈ। ਤਾਂ ਫਿਰ ਉਹ ਅਚਿੰਤ ਕੰਮ ਕਰੇ ਸਭ ਚਿੰਤੇ, ਜਿਨ ਹਰ ਕਾ ਨਾਮ ਪਿਆ, ਤੇ ਸਨਮੁਖ ਹੋਣ ਦਾ ਢੰਗ ਵਾਹਿਗੁਰੂ ਦਾ ਨਾਮ ਹੈ, ਚਾਹੇ ਰੱਬ ਦਿਸਦਾ ਚਾਹੇ ਨਹੀਂ ਦਿਸਦਾ, ਨਾਮ ਬਾਣੀ ਵਿੱਚ ਚਿੱਤ ਜੋੜੋ, ਨਾਮ ਬਾਣੀ ਵਿੱਚ ਚਿੱਤ ਜੁੜ ਗਿਆ ਤੇ ਰੱਬ ਵਿੱਚ ਚਿੱਤ ਜੁੜ ਗਿਆ। ਬੜਾ ਸਫਲਾ ਠੀਕ ਹੈ ਤੇ ਇਸ ਚੀਜ਼ ਦੇ ਉੱਤੇ, ਪਰ ਉਹ ਜਿਹੜੇ ਹਨ ਉਹ ਭਾਈ ਮਾਇਆ ਦਾ ਸਤਿਕਾਰ ਨਹੀਂ ਕਰਦੇ, ਭਾਵ ਮਾਇਆ ਦੇ ਮੋਹ ਵਿੱਚ ਖਚਿਤ ਨਹੀਂ ਹੁੰਦੇ ਮਾਇਆ ਦੀਆਂ ਵਡਿਆਈਆਂ ਦੇ ਵਿੱਚ।
ਅਤੇ ਪੀਠ ਜੋ ਫਿਰ ਪਿਆਨਾ,
ਉਹ ਭਾਈ ਸੂਰਜ ਹੈ ਜਿਹੜਾ ਸੂਰਜ ਵੱਲ ਨੂੰ ਪਿੱਠ ਕਰਕੇ ਜਿਵੇਂ ਕੋਈ ਅੱਗੇ ਤੁਰਦਾ ਹੈ,
ਮਾਇਆ ਗਹਿਣ ਚ ਹੈ ਨਰਿਆਨਾ,
ਉਹ ਜਿਹੜਾ ਸੂਰਜ ਵੱਲ ਨੂੰ ਪਿੱਠ ਕਰਕੇ ਫਿਰ ਸ਼ਾਹ ਨੂੰ ਫੜਨਾ ਚਾਹੇ ਸ਼ਾਹ ਨੂੰ ਨਹੀਂ ਫੜ ਸਕਦਾ, ਜਿਹੜਾ ਸੂਰਜ ਵੱਲ ਨੂੰ ਪਿੱਠ ਕਰਕੇ ਤੇ ਉਹ ਸ਼ਾਂ ਜਿਹੜੀ ਤਾਂ ਉਸਦੇ ਹੱਥ ਨਹੀਂ ਆ ਸਕਦੀ ਹੈ। ਇਸ ਤਰ੍ਹਾਂ ਜਿਸਨੇ ਰੱਬ ਵੱਲ ਨੂੰ ਪਿੱਠ ਕੀਤੀ ਹੋਈ, ਆਪਣੀ ਬੁੱਧੀ ਜਿਸਦੀ ਬੇਮੁੱਖ ਹੋਈ ਹੋਈ ਵਾਹਿਗੁਰੂ ਪਰਮੇਸ਼ਰ ਵੱਲ ਨੂੰ, ਕਿਉਂ ਰੱਬ
ਮਾਇਆ ਗਹਿਣ ਚਾਹੇ ਨਰਿਆਨਾ,
ਜਿਹੜਾ ਗਿਆਨੀ ਪੁਰਸ਼ ਗਏ ਸਮਝ ਆਇਆ ਕਿ ਮਾਇਆ ਇਕੱਠੀ ਕਰਨਾ ਚਾਹੇ ਮਾਇਆ ਨੂੰ ਪਕੜਨਾ ਚਾਹੇ, ਉਹ ਜਿਵੇਂ ਸੂਰਜ ਵਾਂਗ ਤੋਂ ਵਾਹਿਗੁਰੂ ਪਰਮੇਸ਼ਰ ਤੋਂ ਬੇਮੁੱਖ ਹੋ ਕਰਕੇ ਜਿਹੜਾ ਅਣਜਾਣ ਪੁਰਖ ਮਾਇਆ ਦੇ ਤਾਈ ਪਕੜਨਾ
ਚਾਹੇ,
ਉਹ ਛਾਇਆ ਦੇ ਸਮਾਨ ਜਿਹੜੀ ਨਾ ਉਹ ਵੀ ਅੱਗੇ ਹੀ ਭੱਜਦੀ ਜਾਂਦੀ, ਅੱਗੇ ਹੁੰਦੀ ਹੈ ਤੇ ਦਿਸਦੀ ਤਾਂ ਹੈ, ਉਹ ਸਾਹਮਣੇ ਵੀ ਪਰ ਹੱਥ ਨੀ ਆ ਸਕਦੀ, ਜਿਵੇਂ ਭੱਜੂਗਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ, ਉਹ ਹੋਰ ਮਾਇਆ ਹੋਰ ਮਾਇਆ ਹੋਰ ਮਾਇਆ, ਇਸ ਤਰ੍ਹਾਂ ਉਹ ਅੱਗੇ ਤੋਂ ਅੱਗੇ ਭੱਜਦੀ ਜਾਂਦੀ ਹੈ।
ਯਤਨ ਕਰਨਾ ਆਏ,
ਬੜਾ ਹੀ ਯਤਨ ਕਰਦਾ ਰਹੇ ਤੇ ਹੱਥ ਦੇ ਵਿੱਚ ਨਹੀਂ ਆ ਸਕਦੀ ਐਸੀ ਜੋ ਮਾਇਆ ਹੈ,
ਜਾਂ ਤੇ ਸਭ ਕੁਝ ਜੋ ਹੈ ਮੂਲਾ।
ਇਸ ਕਰਕੇ ਮਹਾਰਾਜ ਨੇ ਕਿਹਾ ਸੀ ਕਿ ਤੁਸੀਂ ਕੰਮ ਕੁੰਮ ਸੰਭਾਲੋ ਸਭ ਕੁਛ, ਇਹ ਬੜੇ ਚੱਲਣਗੇ ਕੰਮ, ਮਹਾਰਾਜ ਕਹਿੰਦੇ ਸੀ। ਇਸ ਕਰਕੇ ਜਿਹੜਾ ਸਾਰਿਆਂ ਦਾ ਮੂਲ ਰੂਪ ਵਾਹਿਗੁਰੂ ਪਰਮੇਸ਼ਰ ਹੈ,
ਸਿਮਰੋ ਪ੍ਰਭੂ ਹੋਏ ਅਨੁਕੂਲਾ,
ਸਿਮਰੋ ਪ੍ਰਭੂ ਹੋਏ ਉਸਦੇ ਅਨੁਸਾਰ ਹੋ ਕੇ, ਜੈਸੇ ਅਸੀਂ ਆਪਣੀ ਮਤ ਨੂੰ ਵੱਡਾ ਸਮਝ ਰਹੇ, ਪਰ ਮਹਾਰਾਜ ਕਹਿੰਦੇ ਗੁਰ ਕੀ ਮਤ ਨੂੰ ਲਹੇ ਆਣ, ਭਗਤ ਬਿਨਾਂ ਬਹੁਤ ਟੂਟੇ ਸਨ, ਗੁਰ ਪੂਰੇ ਪੂਰੀ ਮਤ, ਜੋ ਆਪਣੇ ਮਨ ਨੂੰ ਸਮਝਾ ਕਰੇ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤਾਂ ਨਹੀਂ ਕਿਸੇ ਦੀ ਮਤ ਵੱਡੀ, ਚਾਹੇ ਕਿੰਨਾ ਵੀ ਪੜ੍ਹਿਆ ਲਿਖਿਆ ਹੋਰ ਸੰਸਾਰ ਦੇ ਵਿੱਚ ਹੈ ਕਿ ਉਹਦੇ ਨਾਲ ਐਸਾ ਸ਼ਰਧਾ ਵਿਸ਼ਵਾਸ ਕਰਕੇ ਅਨੁਕੂਲ ਅਨੁਸਾਰ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਭਾਵ ਗੁਰਮਤ ਦੇ ਜਿਹੜੇ ਅਸੂਲ ਦੱਸੇ ਹੋਏ ਹਨ ਉਹਨਾਂ ਦੇ ਉੱਤੇ ਚੱਲ ਕਰਕੇ ਵਾਹਿਗੁਰੂ ਦਾ ਸਿਮਰਨ ਕਰੇ ਤਾਂ ਫਿਰ ਗੱਲ ਬਣੂਗੀ, ਜੇ ਓਮ ਵੀ ਸਿਮਰਨ ਕਰੀ ਜਾਊਗਾ ਫਿਰ ਨਹੀਂ ਗੱਲ। ਉਸ ਚੀਜ਼ ਤੋਂ ਜਿਸ ਤਰ੍ਹਾਂ ਖੇਤ ਨੂੰ ਤਰੀਕੇ ਨਾਲ ਵਾਹੋਗੇ ਉਸਦੇ ਵਿੱਚ ਘਾਹ ਨਾ ਰਹਿਣ ਦਿਓਗੇ, ਜੇ ਹੋਰ ਉੱਚਾ ਨੀਵਾਂ ਸਭ ਐਨ ਸਾਫ਼ ਹੋ ਬੱਤਰ ਸਿਰ ਹੋ ਫਿਰ ਬੀਜ ਬੀਜੋਗੇ ਤੇ ਫਿਰ ਉੱਗੂਗਾ। ਇਸ ਤਰ੍ਹਾਂ ਇਹ ਨਾਮ ਤੋਂ ਬੀਜਦੀ ਨਹੀਂ ਆਈ ਹੈ, ਸਰੀਰ ਨੂੰ ਪਹਿਲਾਂ ਸ਼ੁੱਧ ਕਰੋ, ਔਗਣਾਂ ਤੋਂ ਰਹਿਤ ਕਰੋ। ਇਸ ਚੀਜ਼ ਦੇ ਤਾਂ ਜਿਹੜੇ ਆਪ ਗੁਰੂ ਮਹਾਰਾਜ ਦੱਸਦੇ ਹਨ ਕਿ ਐਸੇ ਔਗਣ ਨਹੀਂ ਹੋਣੇ ਚਾਹੀਦੇ, ਮਨ ਵਿੱਚ ਨਹੀਂ ਹੋਣੇ ਚਾਹੀਦੇ ਹੈ। ਉਹੀ ਖੇਤ ਦੇ ਵਿੱਚ ਜੰਗਲ ਖਰੋਤਿਆ ਤੇ ਬੀਜ ਸੁੱਕੀ ਚਲੋ ਸੁਣੀ ਚਲੋ ਨਹੀਂ ਉਹ ਨਹੀਂ ਉੱਗਣਾ, ਉਸਦਾ ਲਾਭ ਨਹੀਂ ਪ੍ਰਾਪਤ ਹੋਵੇਗਾ। ਇਸ ਕਰਕੇ ਗੁਰਮਤਿ ਦੇ ਅਨੁਸਾਰ ਜੋ ਗੁਰੂ ਨਾਨਕ ਸਾਹਿਬ ਜੀ ਦੱਸਦੇ ਭਾਈ ਆਹ ਕੰਮ ਕਰੋ ਤੇ ਆਹ ਨਾ ਕਰੋ, ਉਹ ਅਸੀਂ ਕਰਾਂਗੇ। ਜੈਸੇ ਦੇਖ ਲਓ ਰੱਬ ਦੀ ਦਾਤ ਦਿੱਤੀ ਹੋਈ ਹੈ, ਸਰੀਰ ਹੈ ਪੁਰਸ਼ ਇਸਤਰੀ ਦੇ ਵਾਹਿਗੁਰੂ ਨੇ ਬਣਾਏ ਹੋਏ ਹਨ, ਜਿਹੜੀ ਬਣਾਈ ਹੋਈ ਚੀਜ਼ ਉਹਦੀ ਹੁੰਦੀ ਹੈ, ਮੱਲੋ ਮੱਲੀ ਕਬਜ਼ਾ ਕਰਨਾ ਤਾਂ ਠੀਕ ਨਹੀਂ ਹੈ ਕਿਸੇ ਦੀ ਚੀਜ਼ ਤੇ, ਇਹ ਹੁਣ ਅਸੀਂ ਮੱਲੋ ਮੱਲੀ ਕਬਜ਼ਾ ਕਰੀ ਬੈਠੇ ਹਾਂ। ਸਰੀਰ ਸਗਲੀ ਧਰਤੀ ਸ਼ਾਂਤੀ, ਸਰੀਰ ਤਾਂ ਵਾਹਿਗੁਰੂ ਦਾ, ਇਹ ਤਨ ਮਨ ਸਭ ਕੁਛ ਹਰ ਕਿਸ ਕੇਰਾ ਹੈ, ਵਾਹਿਗੁਰੂ ਦਾ ਹੀ ਹੈ। ਤੇ ਗੁਰਮਤ ਕਹਿਣ ਨਾ ਜਾਏ ਖੋਟੀ ਮਤ ਹੈ, ਸਾਥ ਨੇ ਕਹਿੰਦੇ ਮੇਰਾ ਹੈ ਸਭ ਕੁਛ, ਕਿ ਮੇਰਾ ਹੀ ਹੈ ਧਰਤੀ ਰੱਬ ਦੀ ਬਣਾਈ, ਕਹਿੰਦਾ ਮੇਰਾ ਹੈ ਪਦਾਰਥ ਸੋਨਾ ਚਾਂਦੀ ਰੱਬ ਦੇ ਬਣਾਏ, ਸਭ ਕੁਝ ਉਹਦਾ ਬਣਾਇਆ। ਬਸ ਇਹੀ ਗੱਲ ਹੈ ਵੀ ਉਹਦਾ ਸਮਝ ਕੇ ਇਸ ਚੀਜ਼ ਨੂੰ ਆਪਣੀ ਮੇਰ ਛੱਡ ਕੇ ਵਾਹਿਗੁਰੂ ਪਰਮੇਸ਼ਰ ਦਾ ਹੀ ਹੋ ਕੇ ਖੋ ਕੇ ਇੱਕ ਮੂਰਖਤਾ ਹੀ ਹੈ ਜਿਹੜਾ ਐਵੇਂ ਹੋਮੇ ਕਰੇ ਕਿਸੇ ਦੀ ਚੀਜ਼ ਤੇ ਕਬਜ਼ਾ ਕਰਨਾ ਠੀਕ ਨਹੀਂ ਤੇ ਉਸਦੀ ਦੁਰਵਰਤੋਂ ਕਰਨੀ ਠੀਕ ਨਹੀਂ। ਉਸਦੀ ਠੀਕ ਵਰਤੋਂ ਕਰੇ ਤੇ ਫਿਰ ਤਾਂ ਕਿਸੇ ਦੀ ਚੀਜ਼ ਦਿੱਤੀ ਹੋਈ ਉਹਨੂੰ ਚੰਗਾ ਵਰਤਾਵ ਕਰੇ ਉਹ ਖੁਸ਼ ਹੁੰਦਾ। ਜਿਸ ਨੇ ਜੇਕਰ ਕਿ ਵਾਹਿਗੁਰੂ ਪਰਮੇਸ਼ਰ ਦੀ ਕੋਈ ਸੁਖਾੜੇ ਦੀ ਗੱਲ ਤੇ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਬੜੇ ਬੜੇ ਐਸੇ ਗੜਾਂ ਦੇ ਵਿੱਚ ਗਏ ਨੇ ਆਪਕੀ ਲੋਕ ਜਿੱਥੇ ਬਹੁਤ ਹੀ ਦਿਓ ਦੈਂਤ ਆਦਿਕ ਵੀ ਕੋਈ ਸਮਝ ਨਹੀਂ, ਇਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਸੁਣਿਆ। ਲੋਕ ਬੜੇ ਬੜੇ ਚਾਰ ਕੋਈ ਰਜਨੀਸ਼ ਆਚਾਰ ਜੀ ਹੋਰ ਖੋਲੇ ਐਸੇ ਥੋੜਾ ਜਿਹੀ ਉਹਨਾਂ ਦੀ ਚਮਕ ਜਿਹੀ ਹੁੰਦੀ ਹੈ। ਬਸ ਫਿਰ ਉੱਥੇ ਦੇ ਉੱਥੇ ਆ ਜਾਂਦੇ ਹਨ ਤੇ ਜਦੋਂ ਕੋਈ ਦੁਨੀਆਂ ਨਾਲ ਵਾਹ ਪੈਂਦਾ ਹੈ ਤੇ ਫਿਰ ਭਾਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸੇ ਐਸੇ ਥਾਵਾਂ ਦੇ ਵਿੱਚ ਜਾ ਕਰਕੇ ਉਹਨਾਂ ਲੋਕਾਂ ਦੇ ਸਹਿਗੇ ਵਾਹਿਗੁਰੂ ਦੇ ਰਸਤੇ ਪਾਉਣਾ ਚਾਹੀਦਾ ਹੈ। ਜਿੱਥੇ ਐਸੇ ਮਨੁੱਖੀਆ ਦੇਵ ਦੈਨ ਸਨ ਤੇ ਐਸੇ ਗੜ ਵਿੱਚ ਮੁਸਲਮਾਨਾਂ ਨੇ ਜਾ ਕੇ ਮੁਸਲਮਾਨਾਂ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਤੇ ਹੋਰ ਲੋਕ ਜਿਹੜੇ ਮੁਸਲਮਾਨਾਂ ਤੋਂ ਬਿਨਾਂ ਕਾਫਰ ਹਨ ਤੇ ਜਿਹੜਾ ਆਪਣੇ ਧਰਮ ਇਮਾਨ ਦੇ ਵਿੱਚ ਹੋਵੇ ਉਹਨੂੰ ਅਸੀਂ ਮੋਮਨ ਕਹਿੰਦੇ ਹਾਂ ਤੇ ਸਰਵਕ ਕਹਿੰਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਫਿਰ ਤੁਸੀਂ ਆ ਮਤ ਇਸ ਹੋਰ ਸਾਬਤ ਸੂਰਜ ਜਿਹੜੀ ਹੈ ਤੁਸੀਂ ਤੁਸੀਂ ਕਹਿੰਦੇ ਹੋ ਤੇ ਗੁਰੂ ਮਹਾਰਾਜ ਜੀ ਨੂੰ ਕਿਹੜਾ ਕਿਸੇ ਦਾ ਭੈ ਸੀ। ਗੁਰੂ ਮਹਾਰਾਜ ਨੇ ਕਿਹਾ ਸਾਬਤ ਸੂਰਤ ਰੱਬ ਜੀ ਭੰਨੇ ਬੇਈਮਾਨ, ਜਿਹੜਾ ਸਾਬਤ ਸਰੀਰ ਵਾਹਿਗੁਰੂ ਨੇ ਜੈਸਾ ਬਣਾਇਆ ਹੈ ਉਹ ਤੇਰੇ ਬੰਕੇ ਲੋਇਨ ਦੰਤਰੀ ਸ਼ਾਲਾ ਸੋਹਣੇ ਨੱਕ ਜਨ ਲੰਬੜੇ ਵਾਲ ਜੀਵ ਤੇਰੇ ਵੇਖ ਸੁੰਦਰ ਨੇਤਰ ਕੈਸੇ ਬਣਾਏ, ਬੜਾ ਸੋਹਣਾ ਨੱਕ ਬਣਾਇਆ, ਬੜੇ ਸੁੰਦਰ ਕੇਸ ਬਣਾਏ, ਸੋਹਣੇ ਨੱਕ ਜਨ ਲੰਬੜੇ ਵਾਲਾ ਲੰਬੇ ਲੰਬੇ ਕੇਸ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹਨ। ਜਿਹੜਾ ਭਾਈ ਇਹਨਾਂ ਨੂੰ ਭੰਨ ਤੋੜ ਕਰਦਾ ਹੈ ਨਾ ਉਹ ਬੇਈਮਾਨ ਹੈ, ਉਹ ਧਰਮ ਇਮਾਨ ਤੋਂ ਰਹਿਤ ਹੈ। ਸਭ ਸੂਰਤ ਰੱਬ ਦੀ ਭੰਨੇ ਬੇਈਮਾਨ। ਲੋਕ ਦਾ ਇਹ ਕਹਿੰਦੇ ਜੀ ਇਹ ਇਹਨਾਂ ਨੇ ਭਾਈ ਇਹ ਗੱਲ ਕੀਤੀ ਹੋਈ ਹੈ, ਇਹੀ ਮੁਕਤ ਹੋਣਗੇ, ਇਹੀ ਰੱਬ ਨੂੰ ਮਿਲਣਗੇ, ਹੋਰ ਸਭ ਜਿੰਨੇ ਮੋਨੇ ਇਹ ਨਹੀਂ ਮਿਲ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਨਾਲੇ ਦਲੀਲ ਨਾ ਦੇਖ ਲਓ, ਜਿਹੜਾ ਰੱਬ ਦੀ ਚੀਜ਼ ਨੂੰ ਭੰਨੋ ਤੇ ਖੁਸ਼ ਹੋਊਗਾ ਉਹਨੂੰ ਕੋਈ ਚੰਗਾ ਥਾਂ ਦੇਊਗਾ। ਦਰਗਾਹ ਢੋਈ ਨਾਲ ਹੈ, ਉਹ ਦਰਗਾਹ ਵਿੱਚ ਢੋਈ ਨਹੀਂ ਲੈ ਸਕਦਾ, ਦਰਗਾਹ ਕਾਫਰ ਕੁੱਤਾ ਸ਼ੈਤਾਨ ਐਸੇ ਵਚਨ ਕਹਿ ਨੇ ਕਾਫਰ ਹੈ, ਉਹ ਬੇਮੁਖ ਹੈ ਰੱਬ ਤੋਂ ਵਾਹਿਗੁਰੂ ਪਰਮੇਸ਼ਰ ਤੋਂ ਤੇ ਉਸਦਾ ਕਰਤੱਤ ਜਿਹੜਾ ਹੈ ਕੁੱਤਿਆਂ ਵਾਂਗ ਹੈ, ਉਸਦੀ ਕਰਨੀ ਜਿਹੜੀ ਹੈ ਸ਼ੈਤਾਨੀ ਉਸਦੇ ਮਨ ਵਿੱਚ ਵਸ ਰਹੀ ਹੈ, ਵਕਾਰ ਦੀ ਭਾਵਨਾ ਹੈ ਉਸਦੇ ਮਨ ਦੇ ਵਿੱਚ, ਐਸੇ ਵਿਚਾਰ ਪਏ ਹਨ। ਭਾਵ ਹੈ ਕਹਿਣ ਤੋਂ ਕਿ ਪਹਿਲਾਂ ਇਹਨੂੰ ਵੀ ਦਰੁਸਤ ਕਰਨਾ ਹੈ, ਇਹਨੂੰ ਵੀ ਠੀਕ ਕਰਨਾ ਹੈ, ਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਸਰੀਰ ਨੂੰ ਵੀ ਸੋਧਣਾ ਹੈ ਤੇ ਫਿਰ ਇਹਦੀ ਵੀ ਰਹਿਤ ਰੱਖਣੀ ਹੈ ਤੇ ਫਿਰ ਭਾਈ ਇਸ ਤੋਂ ਹਿਰਦੇ ਦੇ ਵਿੱਚ ਬੜੇ ਸੂਖਮ ਜਿਹੜੇ ਵਿਚਾਰਾਂ ਹਨ ਤੇ ਰਸਨਾ ਦੇ ਉੱਤੇ ਹੈ। ਜੈਸੇ ਝੂਠ ਬੋਲਣਾ, ਝੂਠ ਬੋਲ ਮੁਰਦਾਰ ਖਾਏ, ਝੂਠ ਬੋਲਣਾ ਮੁਰਦਾ ਮਰਿਆ ਪਸ਼ੂ ਖਾਣਾ, ਮਰਿਆ ਪਸ਼ੂ ਖਾਂਦਾ ਕੋਈ ਕਿਹੜੇ ਖਾਂਦੇ ਆ, ਕਾਂ ਕੁੱਤੇ ਗਿਰਜਾ ਖਾਂਦੇ ਤੇ ਜਿਹੜਾ ਖਾਊਗਾ ਝੂਠ ਬੋਲ ਕੇ ਉਹ ਵਸ ਅਸੀਂ ਵੀ ਉਹਨਾਂ ਨੂੰ ਪ੍ਰਾਪਤ ਹੋਊ। ਤਾਂ ਮਨੁੱਖਾਂ ਦੇ ਬੜੇ ਸੁੰਦਰ ਰੂਪ ਦੇ ਵਿੱਚ ਮਿਲੀ ਹੋਈ ਹੈ ਤੇ ਇਸ ਤਰ੍ਹਾਂ ਦੇ ਵੀ ਜਿਹੜੇ ਅਵਗੁਣ ਹਨ ਇਹ ਵੀ ਛੱਡਣੇ ਤੇ ਫਿਰ ਨਾਮ ਜਪੂਗਾ, ਕਿਸੇ ਨਾਲ ਕੱਪ ਛੱਡ ਨਹੀਂ ਕਰਨਾ। ਲੋਕ ਤਾਂ ਨੀਤੀ ਕਹਿੰਦੇ ਨੀਤੀ ਵਰਤਦੇ ਆ, ਅਸੀਂ ਗੁਰੂ ਮਹਾਰਾਜ ਨੇ ਨਹੀਂ ਵਰਤ ਕੇ ਦੱਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ, ਕਹਿੰਦੇ ਉਹ ਤੂੰ ਮੁਹੰਮਦ ਦੀਆਂ ਸਹਾਂ ਖਾਧੀਆਂ, ਖੁਦਾ ਦੀਆਂ ਸਹਾਂ ਖਾਧੀਆਂ, ਕੁਰਾਨ ਦੀਆਂ ਸਹਾਂ ਖਾਧੀਆਂ, ਇਹੀ ਤੂੰ ਇਹ ਜੇ ਇਹੀ ਤੇਰਾ ਖੁਦਾ ਤੇ ਕੁਰਾਨ ਤੇ ਮੁਹੰਮਦ ਹੈ, ਇਹੋ ਸਿਖਾਉਂਦਾ ਤੈਨੂੰ, ਇਸ ਕਰਕੇ ਤੇਰਾ ਇਹ ਜਿਹੜਾ ਨੀਤੀ ਦਾ ਪਸਾਰਾ ਡੰਗ ਪਖੰਡ ਹੈ, ਕੋਈ ਤੇਰੇ ਅੰਦਰ ਧਰਮ ਨਹੀਂ। ਕਿਉਂ ਸਮਝ ਲਓ ਜਿਹੜੇ ਇਹ ਔਰੰਗਜ਼ੇਬ ਦੀ ਨੀਤੀ ਵਰਤਦੇ ਨਾ ਲੋਕ ਅੱਜ ਕੱਲ੍ਹ ਦੇ ਧਰਮ ਦਾ ਹੈ ਹੀ ਨਹੀਂ, ਉੱਥੇ ਕਿੱਥੇ ਫਿਰ ਧਰਮ ਦੀ ਜਗ੍ਹਾ, ਅਸਲੀਅਤ ਤਾਂ ਉੱਥੇ ਹੈ ਹੀ। ਤੇ ਤੂੰ ਆਹ ਕੁਝ ਕਹਿ ਕੇ ਤੇ ਆਹ ਕੁਝ ਕੀਤਾ ਹੈ, ਤੂੰ ਤਾਂ ਇਹ ਲੱਖਾਂ ਫੌਜਾਂ ਭੇਜੀਆਂ ਪਰ ਵਾਹਿਗੁਰੂ ਪਰਮੇਸ਼ਰ ਅਸੀਂ ਇਕੱਲੇ ਸੀ ਤੇ ਵੇਖ ਲਓ ਬਚਾ ਲੈਣਾ ਤੇ ਆ ਜਾ ਹੁਣ ਵੀ ਆ ਜਾ ਤੂੰ ਆਪਣੇ ਬਚਨਾਂ ਤੇ ਕਾਇਮ ਹੋ ਕੇ। ਇਸ ਨਾਲ ਬਹੁਤ ਸਾਰੇ ਪੱਖ ਨੇ, ਬੜੇ ਭਾਈ ਧਰਮੀ ਵੀ ਬਣਦੇ ਵਿਖਾਉਂਦੇ ਨੇ, ਦੋਨੋਂ ਹੀ ਚੀਜ਼ਾਂ ਚੰਗੀਆਂ ਚਲਾਈਆਂ ਆਉਂਦੀਆਂ। ਕੋਈ ਵਾਹਿਗੁਰੂ ਪਰਮੇਸ਼ਰ ਨੂੰ ਵੀ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਗੁਰੂ ਮਹਾਰਾਜ ਦੀ ਪੰਕਤੀ ਹੈ, ਇਹ ਵਾਹਿਗੁਰੂ ਵਾਹਿਗੁਰੂ ਰੱਬ ਰੱਬ ਹਰ ਹਰ ਕੋਈ ਵਾਹਿਗੁਰੂ ਦਾ ਨਾਮ ਹੈ। ਇਹ ਵਿਸ਼ਵਾਸ ਕਰੀ ਜਾਵੇ, ਹਰ ਹਰ ਕਰੇ ਨਿਤ ਤਪਤ ਕਮਾਵੇ। ਜਿਹੜਾ ਰੱਬ ਰੱਬ ਕਰਦਾ ਤੇ ਨਿਤ ਕਪਟ ਵੀ ਕਰਦਾ, ਫਿਰ ਤਾਂ ਸ਼ੁੱਧ ਨਾ ਹੋਈ ਉਹਦਾ ਕਦੇ ਸਾਫ ਹੋ ਸਕਦਾ ਮਨ। ਅੰਦਰ ਕਰਮ ਕਰੇ ਬਹੁ ਤੇਰੇ ਸੁੱਖ ਨੇ ਸੁੱਖ ਨਾ ਹੋਈ, ਉਹਨੂੰ ਨਹੀਂ ਸੁੱਖ ਤੇ ਸ਼ਾਂਤੀ ਹੋ ਸਕਦੀ। ਕਿਤਨਾ ਹੀ ਲਿਫਾਫਾ ਜਾਂ ਹੋਰ ਚੀਜ਼ ਬਣਾ ਲਵੇ, ਉਹ ਹਿਰਦੇ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਲੋਸ ਪਾਣੇ। ਮੁੱਖੋਂ ਗਿਆਨ ਦੀਆਂ ਗੱਲਾਂ ਸੁਣਾਈ ਜਾਏ, ਪ੍ਰਚਾਰ ਜਾਂ ਹੋਰ ਚੀਜ਼ ਹੈ, ਉਹ ਦਿਲ ਕਾਤੀ ਗੁੜਵਾਤ, ਦਿਲ ਦੇ ਵਿੱਚ ਤਾਂ ਪੈਂਚੀ ਫੜੀ ਹੋਈ ਹੈ। ਉਹ ਕਹਿੰਦੇ ਸਾਡੀ ਸਮ ਦ੍ਰਿਸ਼ਟੀ ਹੈ, ਬੜੀਆਂ ਮਿੱਠੀਆਂ ਮਿੱਠੀਆਂ ਗੁੜਵਾਲੀਆਂ ਗਿਆਨ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ, ਉਹਨਾਂ ਨੂੰ ਰੱਬ ਨਹੀਂ ਮਿਲਦਾ। ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਚੀਜ਼ ਹੈ। ਇਹ ਸਭ ਭਾਈ ਵਿਚਾਰ ਇਹ ਚਲੀ ਹੈ, ਇਹ ਸੰਕੂਲ ਹੋ ਕੇ ਨਾਮ ਜਪੇ, ਗੁਰਮਤ ਦੇ ਅਨੁਸਾਰ ਹੋ ਕਰਕੇ, ਇਸੇ ਕਰਕੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਏ। ਬਾਣੀ ਪੜੀ ਹੋਈ, ਨਾਮ ਜਪਿਆ ਹੋਇਆ, ਸੇਵਾ ਕੀਤੀ ਹੋਈ, ਭਗਤੀ ਕੀਤੀ ਹੋਈ ਤਾਂ ਠੀਕ ਪ੍ਰਵਾਨ ਹੋਵੇਗੀ, ਨਹੀਂ ਤਾਂ ਕੋਈ ਗਾਵੇ ਰਾਗੀ ਨਾਦੀ ਬੇਦੀ ਕੋ ਭੰਗ ਕਰਨੀ ਹਰ ਹਰ ਪੀਜੇ ਰਾਮ ਰਾਜੇ। ਕਿੰਨੇ ਕੋਈ ਰਾਗ ਕਰ ਲਵੇ, ਕਿੰਨੇ ਕੋਈ ਗਿਆਨ ਕਰ ਲਵੇ, ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨਗੀ ਨਹੀਂ ਹੋਵੇ। ਇਸੇ ਤਰ੍ਹਾਂ ਵੀ ਸੁੱਤੇ ਹੈ ਗੁਰਮਤ ਦੇ ਭਾਈ ਅਨੁਕੂਲ ਹੋ ਕਰਕੇ, ਤੇ ਉਹਨਾਂ ਨੇ ਜੈਸਾ ਕੋਈ ਬਿਮਾਰ ਹੈ ਤੇ ਉਹ ਡਾਕਟਰ ਦਵਾਈ ਦਿੰਦਾ, ਕਹਿੰਦਾ ਹੈ ਤੈਨੂੰ ਐਸਾ ਰੋਗ ਹੈ ਤੇ ਆ ਚੀਜ਼ਾਂ ਨਹੀਂ ਤੂੰ ਵਰਤਣੀ। ਵੈਸੇ ਕਿਸੇ ਨੂੰ ਸ਼ੂਗਰ ਹੈ, ਬਲੱਡ ਹੈ, ਅਗਲੇ ਦਰਜੇ ਤੇ ਪਹੁੰਚ ਜਾਂਦੀ ਹੈ, ਤੈਨੂੰ ਮਿੱਠਾ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ, ਮਾਸ ਨਹੀਂ ਖਾਣਾ, ਫੋਕੀ ਭਾਜੀ ਖਾਇਆ ਕਰ। ਇਸਨੇ ਜੇ ਉਹ ਕਰੇ ਤਾਂ ਉਲਟ ਮੁਝੇ ਪਾਚ, ਐਸੇ ਵੀ ਰੱਬ ਦੀ ਨਜ਼ਾਰੇ। ਵਾਹਿਗੁਰੂ ਪਰਮੇਸ਼ਰ ਲੋਕ ਤਾਂ ਹੱਦੇ ਨਹੀਂ ਹਟਾਉਣਾ ਚਾਹੇ, ਮਿੰਟਾਂ ਚ ਹਟਾ ਦਿੰਦਾ। ਵਾਹਿਗੁਰੂ ਪਰਮੇਸ਼ਰ ਤੂੰ ਇਹ ਤਾਂ ਇਸ ਲਈ ਉਹ ਜਿਵੇਂ ਕਿਹਾ ਨਾ ਮਾਇਆ ਹੈ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੇ ਗੁਰਮੁਖਾਂ ਨੂੰ ਬਹੁਤੀ ਕਲਪਨਾ ਵਿੱਚ ਨਹੀਂ ਪੈਂਦੇ। ਉਹ ਫਰੀਦਾ ਆਪ ਸੁਆਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ। ਉਹ ਐਸੀ ਵਿਵਸਥਾ ਟਿਕਾਣੇ ਚ ਰਹਿੰਦੇ ਹਨ।
ਲਖਨ ਕੀ ਰਚਨਾ ਸੁਣ ਕਾਲੋ, ਸਿਮਰੋ ਪ੍ਰਭੂ ਹੋਏ ਅਨੁਕਾਲੋ,
ਅਨੁਕੂਲਾ ਸਿਮਰੋ ਪ੍ਰਭੂ
ਹੋਏ ਅਨੁਕੂਲਾ।
ਭਾਈ ਰੱਬ ਦਾ ਨਾਮ ਜਪੋ, ਮਹਾਰਾਜ ਕਹਿੰਦੇ ਪਰ ਉਸਦੇ ਅਨੁਸਾਰ ਹੋ ਕੇ ਜਪੋ। ਜਿਹੜਾ ਕਿਸੇ ਦੇ ਅਨੁਸਾਰ, ਮਾਂ ਪਿਓ ਦੇ ਅਨੁਸਾਰ ਹੋ ਕੇ ਕੰਮ ਕਰਦਾ ਹੈ, ਪੁੱਤਰ ਧੀ ਉੱਤੇ ਖੁਸ਼ੀ ਹੁੰਦੀ ਹੈ, ਉਲਟ ਚੱਲੇ ਤੇ ਫਿਰ ਕੰਮ ਤਾਂ ਹੋਰ ਵੀ ਕਰਦੇ। ਇਸ ਨਾਲ ਗੁਰੂ ਮਹਾਰਾਜ ਜੀ ਦੀ ਪ੍ਰਸੰਨਤਾ ਭਗਤੀ ਨਾਮ ਸਿਮਰਨ ਪਾਈ, ਅਨੁਕੂਲ ਹੋ ਕੇ ਕਰੋ, ਨਾਮ ਜਪਿਆ ਕਰੋ,
ਬਚਨ ਕੇ ਰਚਨਾ ਸੁਣ ਕਾਲੋ।
ਐਸੇ ਬਚਨਾਂ ਦੀ ਸੁੰਦਰ ਰਚਨਾ ਜਿਹੜੀ ਹੈ, ਤੇ ਸਾਜ ਐਸੀ ਸਜਾਵਟ ਹੈ, ਉਸਦੇ ਤਾਈ ਸੁਣ ਕਰਕੇ
ਇੱਕੋ
ਵਾਰੀ ਜਿਤਨੇ ਜਗਤ ਦੇ ਅਮੋ ਆਦਿਕ ਦੇ ਜੰਜਾਲ ਪਏ ਹੋਏ ਹਨ, ਅਵਰਕਾਰ ਤੇਰੇ ਕਿਤੇ ਨਕਾਮ, ਦਿਲ ਸਾਧ ਸੰਗਤ ਭਰ ਕੇਵਲ ਨਾਮ ਇਹ ਹੈ ਸਾਧ ਸੰਗਤ। ਇਹ ਸਾਧੂ ਹੈ ਸਾਧ ਰੂਪ, ਇਹ ਸਾਧੂ ਗੁਰੂ ਨਾਨਕ ਸਾਹਿਬ। ਉਹ ਤੇ ਪਰੇ ਹੋਰ ਕੌਣ ਹੋਣਾ, ਕਿਸੇ ਕੋਈ ਗੱਲ ਦੀ ਕਮੀ ਹੋ ਜਾਏਗੀ ਕਿਸੇ ਦੀ ਕੋਈ ਦੀ। ਇਸ ਕਰਕੇ ਗੁਰੂ ਮਹਾਰਾਜ ਦਾ ਲੜ ਪਕੜਨਾ ਹੈ, ਵਾਹਿਗੁਰੂ ਦਾ ਖਾਲਸਾ ਉਹਦੀ ਸ਼ਰਨ ਲੈਣੀ।
ਨਿਰਮਲ ਮਨ ਹੋਇਆ ਸਿਮਰਨ ਲਾਗਾ, ਬਜਾ ਵਾਰੇ ਜਗਤ ਜੰਜਾਲ,
ਇੱਕੋ ਵਾਰੀ ਜਿਤਨੇ ਵੀ ਜਗਤ ਦੇ ਜੰਜਾਲ ਹਨ, ਇਹ ਧੰਦੇ ਹਨ, ਮੋਹ ਮਮਤਾ ਦੇ ਛੱਡ ਦਿੱਤੇ ਹਨ ਮਨ ਵਿੱਚੋਂ।
ਨਿਰਮਲ ਮਨ ਹੋਇਆ ਸਿਮਰਨ ਲਾਗਾ,
ਆਹ ਭਾਈ ਮਨ ਨਿਰਮਲ ਹੋ ਕੇ ਐਨ ਉਜਲ ਬਣਾ ਕਰਕੇ ਤੇ ਸਿਮਰਨ ਕਰਨ ਲੱਗ ਪਿਆ ਹੈ। ਦੇਖੋ ਹੁਣ ਆਪਣੇ ਪਿਤਾ ਨੂੰ ਵੀ, ਉਹਨੂੰ ਤਾਂ ਬਿਲਕੁਲ ਗਿਆਨ ਸੀ, ਇਹਨਾਂ ਗੱਲਾਂ ਦਾ ਨਹੀਂ ਸੀ ਪਤਾ। ਠੀਕ ਹੈ ਧਰਮ ਕਰਮ ਸੀ, ਪਰ ਇਹ ਨਹੀਂ ਸੀ ਪਤਾ। ਉਹ ਮਹਾਰਾਜ ਨੇ ਸਮਝ ਦਿੱਤੀ ਤੇ ਸਾਨੂੰ ਵੀ ਸਮਝ ਆਈ ਕਿ ਸੰਗਤ ਕਰਨੀ ਚਾਹੀਦੀ, ਰੱਬ ਦਾ ਸਿਮਰਨ ਕਰਨਾ ਚਾਹੀਦਾ, ਇੰਨਾ ਤਾਂ ਪਤਾ ਲੱਗ ਹੀ ਗਿਆ ਨਾ। ਤੇ ਫਿਰ ਹੁਣ ਜਿਹੜੀ ਦੂਜੀ ਗੱਲ ਹੈ, ਉਹ ਅੱਗੇ ਸਿਮਰਨ ਨਾਲ ਹੋਊਗੀ, ਇੰਨੀ ਸਮਝ ਵੀ ਜੇ ਸਾਨੂੰ ਹੋਈ ਕਿਸੇ ਨੂੰ ਹੋਈ ਰੱਬ ਦੀ ਕਿਰਪਾ ਨਾਲ ਹੀ ਹੋਈ ਨਹੀਂ ਦੁਨੀਆਂ ਭੱਜੀ ਹੈ ਬਥੇਰੀ ਸਾਰੀ ਦੁਨੀਆਂ ਕਿਉਂ ਨਹੀਂ ਆ ਜਾਂਦੀ ਉਹਨਾਂ ਨੂੰ ਕਿਉਂ ਨਹੀਂ ਕੋਈ ਧਰਮ ਧਾਰਨ ਕਰ ਲਓ ਜਾਂ ਕੋਈ ਸੇਵਾ ਜਾਂ ਭਗਤੀ ਕਰ ਲਓ ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰ ਦੇ ਬੇਪਰਵਾਹ ਐਸੀ ਦੁਨੀਆਂ ਵੀ ਹੈ ਤੇ ਹੈ ਰੱਬ ਦੇ ਹੁਕਮ ਦੇ ਵਿੱਚ ਹੀ ਜਿਹੜਾ ਜਿੱਥੇ ਰੱਬ ਦੀ ਕਿਰਪਾ ਹੈ ਉਹਦੀ ਨਫ਼ਰਤ ਨਹੀਂ ਹੈ ਕਿਸੇ ਨਾਲ ਹਾਂ ਆਪਣਾ ਬਚਾਓ ਜ਼ਰੂਰ ਕਰਨਾ ਪੈਂਦਾ ਹੈ ਐਸੇ ਜਾਂ ਕੁੱਤਾ ਬਿੱਲਾ ਜਾਂ ਹੋਰ ਛੋਟੀ ਫੜੀ ਹੋਵੇ ਜੋ ਵੀ ਡਰਦਾ ਉਸ ਚੀਜ਼ ਤੋਂ ਆਪਣੇ ਭਾਈ ਸਫਾਈ ਸੁਧਾਈ ਆਪਣੇ ਧਰਮ ਦੇ ਰੱਖਿਆ ਵਾਸਤੇ ਐਸੀਆਂ ਵਿਚਾਰਾਂ ਦੀ ਵਰਤੋਂ ਕਰਨੀ ਤੇ ਜਿਨ੍ਹਾਂ ਨੇ ਲਾਭ ਲੈਣਾ ਹੁੰਦਾ ਉਹ ਲਾਭ ਲੈ ਜਾਂਦੇ ਹਨ ਤੇ ਐਸਾ ਸਿਮਰਨ ਵਾਸਤੇ ਕਹਿੰਦੇ ਜੇ ਅਸੀਂ ਕਹੀਏ ਉਹੀ ਸਿਮਰਨ ਤੋਂ ਬਿਨਾਂ ਹੀ ਹੋਈ ਹੋਏ ਨਹੀਂ ਇਹ ਤਾਂ ਕਰਨਾ ਪੂਰਾ ਗੁਰੂ ਨਾਨਕ ਪਹਿਲਾਂ ਪਾਇਆ ਬਾਬਾ ਬਖਸ਼ਦਾਰ ਪਿੱਛੋਂ ਦੇ ਕਰਕਾਲ ਕਮਾਈ ਭਾਰੀ ਕਰੀ ਤਪੱਸਿਆ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦੀ ਇਹ ਸਿਲਸਿਲਾ ਹੀ ਹਜੇ ਬਣਾਇਆ ਭਗਤੀ ਕਰਨੀ ਪਊਗੀ ਸੇਵਾ ਹੁਕਮ ਮੰਨਣਾ ਪਊਗਾ ਤੇ ਫੇਰ ਇਸ ਹੋਊਗੀ ਫੇਰ ਪਦਵੀਆਂ ਪ੍ਰਾਪਤ ਹੋਣਗੀ ਤੇ ਉਹ ਫੇਰ ਐਨ ਪਰ ਐਨ ਮਨ ਨੂੰ ਦਰੁਸਤ ਕਰਕੇ ਨਿਸ਼ਾਨਾ ਠੀਕ ਰੱਖ ਕੇ ਇਸ ਟਾਈਮ ਜੇ ਅੰਮ੍ਰਿਤ ਛਕਣਾ ਜੇ ਤਾਂ ਕਿਸੇ ਨੇ ਮਿਲਣਾ ਰੱਬ ਨੂੰ ਮੈਂ ਗੁਰੂ ਤੇ ਪ੍ਰਵਾਨ ਹੋਣਾ ਉਹ ਤਾਂ ਭਾਈ ਇਸ ਖਿਆਲ ਨਾ ਜਿਵੇਂ ਲੋਕਾਂ ਨੂੰ ਦਿਖਾਵਾ ਦਿਖੂਗਾ ਕਰਨਾ ਜਾਂ ਹੋਰ ਕੋਈ ਲੀਡਰੀ ਚਿੰਤਾਉਣੀ ਜਾਂ ਜਥੇਦਾਰੀ ਲੈਣੀ ਉਹ ਤੁਹਾਡੀ ਮਰਜ਼ੀ ਮੈਂ ਉਹ ਵੀ ਜਾਂਦੀਆਂ ਨੇ ਜੋ ਉਸ ਰਸਤੇ ਤੇ ਪੈ ਜਾਓਗੇ ਪਰ ਰੱਬ ਵੀ ਤਾਂ ਦੇ ਕਰਕੇ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਦਾ ਨਹੀਂ ਮਿਲਣਾ ਇਸ ਚੀਜ਼ ਦੇ ਉੱਤੇ ਹਾਂਜੀ ਸਿਮਰਨ ਨਿਰਮਲ ਐਨ ਸਾਫ਼ ਹੋ ਕਰਕੇ ਨਿਸ਼ਾਨਾ ਠੀਕ ਆ ਕੇ ਭਾਈ ਸਿਮਰਨ ਕਰਨ ਲੱਗ ਪਿਆ ਬਾਬਾ
ਜਿੰਨਾ
ਮੋਹ ਦਾ ਨੇੜਾ ਪਿਆ ਅਸੀਂ ਤੇ ਦੂਰ ਹੋ ਗਿਆ ਤੇ ਉਸੇ ਤਿੰਨ ਵਿੱਚ ਗਿਆਨ ਹੋ ਗਿਆ ਰਾਤ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਲਿਵ ਲੱਗ ਗਈ ਹੈ ਹਿਰਦੇ ਦੇ ਵਿੱਚ ਦੂਜਾ ਭਾਵ ਪ੍ਰਤੀਤ ਹੋ ਰਿਹਾ ਹੈ ਸਭ ਦੂਰ ਹੋ ਗਿਆ ਹੈ
ਇੱਕ ਲਖਿਓ ਪਰਮਾਤਮ ਸਾਰੇ
ਭਾਈ ਹੁਣ ਦੇਖਿਆ ਸਿਮਰਨ ਕਰਨ ਲੱਗ ਪਿਆ ਉਹਦੇ ਨਾਲ ਅੱਗੇ ਅਨੁਭਵ ਹੋਊਗਾ ਵਾਹਿਗੁਰੂ ਪਰਮੇਸ਼ਰ ਪਤਾ ਨੀ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਸਭ ਥਾਂ ਦੇ ਵਿੱਚ ਜਾਣ ਲਿਆ ਹੈ ਜਿਤਨੀਆਂ ਕੋਈ ਸੰਸਾਰ ਦੀਆਂ ਕਲਪਨਾ ਦੂਰ ਕਰ ਦਿੱਤੀਆਂ ਹਨ
ਜਿਉਂ ਸਰਾਪ ਭੁਗਣ ਮਤ ਤਿਆਗੋ
ਸਾ ਸੰਗਤ ਜੀ ਜਿਉਂ ਸਰਾਪ ਸਰਾਪ ਲੋਕ ਜਿਹੜੇ ਸੋਨਾ ਖਰੀਦਦੇ ਹੈ ਸੋਨਾ ਵੇਚਦੇ ਹੈ ਜੇ ਉਹਨਾਂ ਦੇ ਪਾਸ ਕੋਈ ਸੋਨੇ ਦਾ ਗਹਿਣਾ ਲੈ ਕੇ ਜਾਵੇ ਤੇ ਉਹ ਗਹਿਣੇ ਦੇ ਚਾਹੇ ਕੋਈ ਸੋਨੇ ਦਾ ਕੜਾ ਬਣਿਆ ਹੋਇਆ ਹੈ ਚਾਹੇ ਕੋਈ ਗਲ ਦਾ ਪਹਿਨ ਵਾਲਾ ਗਹਿਣਾ ਬਣਿਆ ਹੋਇਆ ਹੈ ਚਾਹੇ ਕੋਈ ਉਂਗਲੀਆਂ ਦੇ ਵਿੱਚ ਪਹਿਨਣ ਵਾਲੇ ਮੁੰਦਰੀਆਂ ਛੱਲੇ ਛਾਪਾਂ ਬਣੀਆਂ ਹੋਈਆਂ ਹਨ ਕੋਈ ਵੀ ਗਹਿਣਾ ਉਹ ਗਹਿਣੇ ਨੂੰ ਨਹੀਂ ਵੇਖਦੇ ਉਹ ਸੋਨੇ ਨੂੰ ਵੇਖਦੇ ਇਹ ਗਹਿਣਾ ਬਣਿਆ ਇਹਦੀ ਸ਼ਕਲ ਇਹੀ ਜਿਹੀ ਬਣੀ ਹੋਈ ਹੈ ਉਹਨਾਂ ਨੇ ਤਾਂ ਸੋਨਾ ਜਿਹੜਾ ਹੈ ਉਹ ਲੈਣਾ ਉਸ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਸਰਾਪ ਜਿਹੜਾ ਸੋਨਾ ਖਰੀਦਣ ਵਾਲਾ ਹੈ ਐਸੇ ਹੀ ਜਿਹੜਾ ਕੋਈ ਮਹਾਨ ਜਗਿਆਸੂ ਜਿਸਨੇ ਗਿਆਨ ਦ੍ਰਿਸ਼ਟੀ ਉਪਰ ਕਰਨੀ ਹੈ ਇੱਕ ਕੋਈ ਵਾਹਿਗੁਰੂ ਪਰਮੇਸ਼ਰ ਦਾ ਉਹ ਨਾਮ ਅੰਮ੍ਰਿਤ ਬਾਣੀ ਜਾਂ ਸ਼ੁੱਧ ਸਰੂਪ ਜੋ ਸੋਨੇ ਵਾਂਗ ਤੇ ਅਮੋਲਕ ਹੈ ਤੇ ਉਸ ਨੂੰ ਹੀ ਖਰੀਦਣਾ ਹੈ ਉਹ ਫਿਰ ਸੰਸਾਰ ਹੈ ਤਾਂ ਐਸੇ ਹੀ ਜੈਸੇ ਜ਼ਿਕਰ ਆਇਆ ਸੀ ਹੈ ਤਾਂ ਇਹ ਪਰਮੇਸ਼ਰ ਨੇ ਰੂਪ ਧਾਰਨ ਕੀਤਾ ਹੈ ਜਿਵੇਂ ਬੀਜ ਜਿਹੜਾ ਹੈ ਉਹ ਵਿਸ਼ ਬਣ ਜਾਂਦਾ ਹੈ ਪਰ ਉਹ ਜੇ ਬੀਜ ਦੀ ਖੋਜ ਕਰੀਏ ਤੇ ਉਹ ਨਾ ਤਾਂ ਲੱਕੜ ਵਿੱਚ ਲੱਭਦਾ ਹੈ ਤੇ ਨਾ ਪੱਤਰਿਆਂ ਵਿੱਚੋਂ ਹੀ ਨਾ ਫੁੱਲਾਂ ਵਿੱਚੋਂ ਹੀ ਫਲ ਵਿੱਚੋਂ ਲੱਭ ਸਕੂਗਾ ਉਹ ਦਿਸ਼ਾਨ ਦਿੱਤਾ ਸੀ ਇਸ ਤਰ੍ਹਾਂ ਜਿਹੜੇ ਮਹਾਨ ਗੁਰਮੁਖ ਹਨ ਗਿਆਨਵਾਨ ਉਹਨਾਂ ਦੀ ਸੰਗਤ ਕਰਾਂਗੇ ਤੇ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਜਿਹੜੇ ਤਾਮਸੀ ਲੋਕ ਕਾਠ ਵਾਂਗ ਹਨ ਤੇ ਪੱਤਰਿਆਂ ਵਾਂਗ ਰਾਸ਼ੀ ਲੋਕ ਹਨ ਪਦਾਰਥਾਂ ਦਾ ਸੁੱਖ ਤੋਂ ਸ਼ਾਂਤੀ ਹੈ ਤੇ ਐਸੇ ਹੀ ਜਿਹੜੇ ਸ਼ਾਂਤੀ ਲੋਕ ਹਨ ਫੁੱਲਾਂ ਵਾਂਗ ਉਹਨਾਂ ਦੇ ਵਿੱਚ ਐਸੀ ਨਿਮਰਤਾ ਦੀ ਖੁਸ਼ਬੂ ਤਾਂ ਹੈ ਪਰ ਬੀਜ ਉੱਥੋਂ ਲੱਭੇਗਾ ਜਿਹੜਾ ਬੀਜ ਉਹ ਫਲ ਵਿੱਚ ਪ੍ਰਾਪਤ ਹੋਏਗਾ ਤੇ ਐਸੇ ਭਾਵੇਂ ਸਭ ਤੋਂ ਸੰਸਾਰ ਜਿਹੜਾ ਹੈ ਇਸ ਸੰਸਾਰ ਤੋਂ ਦੇਖਦੇ ਹਲਕਾ ਰੂਪ ਹੈ ਪਰ ਇਸ ਦੀ ਖੋਜ ਵਾਹਿਗੁਰੂ ਪਰਮੇਸ਼ਰ ਦੀ ਪਈ ਤੇ ਐਸੇ ਗੁਰਮੁਖਾਂ ਨੂੰ ਉਹੀ ਉਸਨੂੰ ਗ੍ਰਹਿਣ ਕਰ ਸਕਣਗੇ ਜਿਨ੍ਹਾਂ ਦੀ ਸਾਫ ਦ੍ਰਿਸ਼ਟੀ ਹੈ ਭਾਵੇਂ ਜਿੰਨਾ ਸੰਸਾਰ ਦਾ ਆਕਾਰ ਤੇ ਨਾਨਕ ਪੁਣਾ ਹੈ ਇਸੇ ਤਾਈ ਛੱਡ ਕਰਕੇ ਕੇਵਲ ਜੋ ਸ਼ੁੱਧ ਸਰੂਪ ਸੋਨੇ ਵਾਂਗ ਮੋਲਿਕ ਹੈ ਉਸਨੂੰ ਜਿਹੜੇ ਗ੍ਰਹਿਣ ਕਰਨ ਵਾਲੇ ਹਨ ਤੇ ਉਸਦੀ ਕਦਰ ਕੀਮਤ ਜਾਣਨ ਵਾਲੇ ਹਨ ਤੇ ਨਾਨਕ ਦੇ ਵਿੱਚ ਨਹੀਂ ਖਚਤ ਹੁੰਦੇ ਇਸ ਤਰ੍ਹਾਂ ਸਰਾਪ ਇਸਦਾ ਭਾਈਓ ਜਿਹੜਾ ਸਰਾਪ ਹੈ ਤੇ ਉਹ ਗਹਿਣਿਆਂ ਦੀ ਮਤ ਜਿਹੜੀ ਹੈ ਗਹਿਣਾਕਾਰ ਬੁੱਧੀ ਜਿਹੜੀ ਉਸਦੇ ਤਾਈ ਛੱਡ ਕੇ ਜਿਹੜਾ ਸੋਨਾ ਹੈ ਨਾ ਉਸਦੇ ਵਿੱਚ ਉਸਦੇ ਪ੍ਰੇਮ ਵਿੱਚ ਲੱਗ ਕੇ ਉਹ ਸੋਨਾ ਖਰੀਦਦਾ ਹੈ ਸੋਨੇ ਨੂੰ ਮਿਲ ਲੈਂਦਾ ਹੈ ਇਸ ਨਾਲ ਸੰਸਾਰ ਦੇ ਨਾਨਕ ਦ੍ਰਿਸ਼ਟੀ ਜਿਹੜੀ ਆਕਾਰ ਮੇ ਇਸਦੇ ਤਾਈ ਛੱਡ ਕਰਕੇ ਜਦੋਂ ਬਾਬਾ ਕਾਲੂ ਜੀ ਨੇ ਸਿਮਰਨ ਕਰਦਿਆਂ ਹੋਇਆ ਕੁਝ ਸਮਾਂ ਬਤੀਤ ਕੀਤਾ ਤੇ ਬਾਬਾ ਜੀ ਦੇ ਜਿਹੜੇ ਬਜ਼ੁਰਗ ਸਨ ਤੇ ਉਹਨਾਂ ਦੇ ਸਾਹ ਕਰਨ ਦਾ ਸਮਾਂ ਜਿਹੜਾ ਉਹ ਆ ਗਿਆ ਜਿਸ ਤਰ੍ਹਾਂ ਇਸ ਮਹੀਨੇ ਤੋਂ ਬਾਅਦ ਜਿਹੜਾ ਸੂ ਦੇ ਵਿੱਚ ਉਹ ਬਜ਼ੁਰਗਾਂ ਦੇ ਨਿਮਿਤ ਕੋਈ ਸਨਾਤਨ ਰੀਤੀ ਦੇ ਅਨੁਸਾਰ ਸ਼ਰਾਧ ਕਰਦੇ ਹਨ ਉਸ ਵੇਲੇ ਬਾਬਾ ਜੀ ਨੇ ਸਭ ਸਮੱਗਰੀ ਜਿਹੜੀ ਸੀ ਭੋਜਨ ਤਿਆਰ ਕਰਨ ਦੀ ਉਹ ਮੰਗਵਾ ਲਈ ਹੈ
ਸ਼ਰਾਧ ਕਰਨੇ ਬਣਵਾਏ
ਤੇ ਸ਼ਰਾਧ ਕਰਨ ਦੀ ਜਿਹੜੀ ਰੀਤੀ ਸੀ ਰੀਤ ਸ਼ਰਾਧ
ਕਰਨੇ ਬਣਵਾਏ
ਇਹ ਕਰਨ ਵਾਸਤੇ ਉਹ ਬਣਾਉਣਾ ਕੀਤੀ ਉਹ ਸਭ ਰੀਤੀ ਮਰਿਆਦਾ
ਭੋਜਨ ਕਰੇ ਉਸ ਦਿਨ ਕੇ
ਉਸ ਵੇਲੇ ਕੋਈ ਐਸਾ ਗੁਰਮਤ ਦਾ ਪ੍ਰਚਾਰ ਤੋਂ ਨਹੀਂ ਪਹਿਲੇ ਖਿਆਲ ਆਤੀ ਸਨ ਬੇਸ਼ਕ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਹੋਰ ਪ੍ਰਗਟ ਕੀਤੀ ਜਿਹਨਾਂ ਤੇ ਮਿਹਰ ਹੋ ਗਈ ਸਿੱਖੀ ਧਾਰਨ ਕਰ ਲਈ ਉਹਨਾਂ ਨੇ ਤਾਂ ਐਸੇ ਗੁਣ ਗ੍ਰਹਿਣ ਕਰ ਲਏ ਬਾਕੀ ਜਿਹੜੇ ਸਨਾਤਨ ਖਿਆਲਾਂ ਵਾਲੇ ਲੋਕ ਸਨ ਉਹ ਬ੍ਰਾਹਮਣਾਂ ਨੂੰ ਜ਼ਿਆਦਾ ਸਤਿਕਾਰਦੇ ਸਨ ਹੋਰ ਵੀ ਭਾਈਚਾਰੇ ਨੂੰ ਬੁਲਾਉਣਾ ਹੋਰ ਸਿੱਧਾ ਸਿਆਣਿਆਂ ਨੂੰ ਤੇ ਉਸੇ ਖਿਆਲ ਦੇ ਅਨੁਸਾਰ ਤੇ ਬਾਬਾ ਜੀ ਨੇ ਉਹ ਬ੍ਰਾਹਮਣਾਂ ਦੇ ਤਾਈ ਵੀ ਨਿਮੰਤਰਣ ਦਿੱਤਾ
ਤੇ
ਬੜੇ ਘਰ ਦੇ ਵਿੱਚ ਬੜਾ ਇਕੱਠ ਹੋ ਰਿਹਾ ਹੈ ਭੀੜ ਭਰਪੂਰ ਹੋ ਰਹੀ ਹੈ
ਪੰਡਿਤ ਇੱਕ ਬੁਲਾਏ ਤੇ ਕਲਾ
ਉਸ ਵੇਲੇ ਜਿਹੜਾ ਸਿਆਣਾ ਕੋਈ ਐਸਾ ਸ਼ਰਾਧ ਕਰਨ ਦੀ ਰੀਤੀ ਮਰਿਆਦਾ ਨੂੰ ਕਰਨ ਵਾਲਾ ਸੀ ਉਸ ਵਿਦਵਾਨ ਪੰਡਿਤ ਦੇ ਤਾਈ ਬੁਲਾਉਣਾ ਕੀਤਾ
ਬੈਠੇ
ਉਹ ਜਿਹੜੀ ਕੋਈ ਸ਼ਰਾਧ ਕਰਨ ਦੀ ਕੋਈ ਹਵਨ ਕੋਈ ਮੰਤਰ ਆਦਿ ਪੜਨਾ ਐਸਾ ਉਹ ਕਰਨ ਵਾਸਤੇ ਬੈਠ ਗਿਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁੱਤੇ ਸਿੱਧ ਉੱਥੇ ਚੱਲ ਕੇ ਆ ਗਏ
ਜੋ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੇਦੀਆਂ ਦੇ ਕੁਲ ਦੇ ਸੂਰਜਵਾਨ ਸਭ ਨੇਕ ਹੋ ਰਹੇ ਹਨ ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੇ ਪਿਤਾ ਜੀ ਦੇ ਕੋਲ ਬੈਠ ਕੇ ਬੜੇ ਸੁੰਦਰ ਬਚਨ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਪਿਤਾ ਜੀ ਤੁਸੀਂ ਕਿਹੜੇ ਕੰਮ ਦੇ ਵਿੱਚ ਪ੍ਰੇਮ ਕਰ ਰਹੇ ਹੋ ਪਰਚ ਰਹੇ ਹੋ
ਕਹੀਏ
ਲੱਗ ਰਹੇ ਹੋ ਪਵਿੱਤ ਰਹੇ ਹੋ ਤੇ ਬੜੀ ਵਿਹੜੇ ਦੇ ਵਿੱਚ ਬੜਾ ਇਕੱਠ ਹੋ ਰਿਹਾ ਲੋਕਾਂ ਦਾ ਸੁਣ ਕਰਕੇ ਬਾਬਾ ਜੀ ਨੇ ਬਚਨ
ਕਹੇ
ਜਿਹੜੇ ਸਾਡੇ ਬਜ਼ੁਰਗ ਚੜਾਈਆਂ ਕਰ ਚੁੱਕੇ ਹਨ ਸਨਾਤਨ ਰੀਤੀ ਦੇ ਅਨੁਸਾਰ ਕੋਈ ਭੋਜਨ ਨਾਲ ਨਾਲਿਕ ਦੇਣਾ ਉਸ ਤਰੀਕੇ ਦੇ ਨਾਲ ਤੇ ਮੰਤਰਾਂ ਨਾਲ ਇੱਥੇ ਪਹੁੰਚਦਾ ਹੈ ਇਹ ਪਿਤਰਾਂ ਦੇ ਵਾਸਤੇ ਅਸੀਂ ਸ਼ਰਾਧ ਕਰ ਰਹੇ ਹਾਂ ਅਸੀਂ ਅੱਜ ਦੇ ਦਿਨ ਹਮੇਸ਼ਾ ਹੀ ਕਰ ਰਹੇ ਹਾਂ
ਇਹ
ਜੋ ਵੇਦਾਂ ਦੀ ਛੁੱਟੀਆਂ ਸਲੋਕ ਹਨ ਉਹਨਾਂ ਨੇ ਇਸ ਤਰ੍ਹਾਂ ਕਿਹਾ ਹੈ ਸ਼੍ਰੇਸ਼ਟ ਕੀਤੀ ਜੋ ਦੱਸੀ ਹੈ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਪਿਤਾ ਜੀ ਤੁਸੀਂ ਇਹ ਸੱਚੇ ਬਚਨ ਮੰਨ ਲਓ ਅਸੀਂ ਸੱਚ ਕਹਿੰਦੇ
ਹਾਂ
ਤੁਸੀਂ ਆਪਣੇ ਆਪ ਦੇ ਤਾਈ ਵੱਡੇ ਪੁੰਨਾਂ ਵਾਲਾ ਬੜੇ ਪਵਿੱਤਰ ਆਤਮਾ ਵੱਡੇ ਭਾਗਾਂ ਵਾਲਾ ਸਮਝ ਲਵੋ
ਪਿਤਰ ਗਏ
ਲੋਕਾਂ ਦੇ ਪਿਤਰਾਂ ਵਾਂਗ ਨਹੀਂ ਤੇ ਹੋਰ ਕਿਤੇ ਬੈਠੇ ਹੋਣਗੇ ਤੇ ਇੱਥੋਂ ਹੀ ਪਜਾਏ ਤੇ ਫੇਰ ਹੀ ਖਾਣਾ ਦਾਣਾ ਪੁੱਜੂਗਾ ਨਾ ਤੁਹਾਡੇ ਜਿਹੜੇ ਪਿਤਰ ਨੇ ਤਾਂ ਉਸ ਥਾਂ ਤੇ ਚਲੇ ਗਏ ਹਨ
ਜਿਹੜੇ
ਕੋਈ ਇਸ ਦੁਨੀਆਂ ਦੇ ਪਦਾਰਥਾਂ ਦੇ ਖਾਣ ਦੀ ਭੁੱਖ ਤੇ ਕੋਈ ਪੀਣ ਵਾਲੀਆਂ ਚੀਜ਼ਾਂ ਦੀ ਤੇ ਕਦੇ ਵੀ ਨਹੀਂ ਹੈ ਇਸੇ ਸਥਾਨ ਤੇ ਉਹ ਸਦਾ ਹੀ ਪਹੁੰਚ ਗਏ ਹਨ ਹੁਣ ਵੀ ਤੁਸੀਂ ਸਾਲ ਦੇ ਸਾਲ ਸ਼ਰਾਧ ਕਰਾਓ ਤੇ ਫੇਰ ਹੀ ਉਹਨਾਂ ਦੀ ਭੁੱਖ ਦੂਰ ਹੋਊਗੀ ਉਹ ਪਹੁੰਚੇਗਾ ਜੇ ਤ੍ਰਿਪਤੀ ਹੋਏਗੀ ਉਹ ਹੁਣ ਤੁਹਾਡੇ ਸ਼ਰਾਧ ਦੀ ਉਡੀਕ ਨਹੀਂ ਕਰਦੇ ਉੱਥੇ ਤਾਂ ਹਮੇਸ਼ਾ ਹੀ ਮਹਾਨ ਸੁੱਖ ਤੇ ਬੜਾ ਸੁੰਦਰ ਸੁੱਖ ਰਹਿੰਦਾ ਹੈ
ਹਾਂ
ਜਿਨ੍ਹਾਂ ਦੇ ਪਿੱਤਰ ਕੋਈ ਇਸ ਦੁਨੀਆਂ ਦੇ ਵਿੱਚ ਕੋਈ ਭੋਜਨ ਜਾਂ ਪਾਣੀ ਚਾਹੁੰਦੇ ਹਨ ਲੋੜ ਰੱਖਦੇ ਹਨ ਉਹਨਾਂ ਲੋਕਾਂ ਦੇ ਤਾਂ ਸ਼ਰਾਧ ਕਰਨਾ ਤਾਂ ਠੀਕ ਹੈ ਚਲੋ ਵੇਦ ਦੀ ਸ਼ੁਰਤੀ ਦੇ ਅਨੁਸਾਰ ਪਰ ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਦੀਆਂ ਆਤਮਾਵਾਂ ਰੂਹਾਂ ਤਾਂ ਜਿਹੜੀਆਂ ਉੱਥੇ ਪਹੁੰਚ ਚੁੱਕੀਆਂ ਜਿੱਥੇ ਭੁੱਖ ਤੇ ਹੈ ਹੀ ਨਹੀਂ ਕਦੇ, ਤੇ ਬਹੁਤ ਮਹਾਨ ਆਨੰਦ ਹੈ ਜਿਹਨਾਂ ਦੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੀ ਨਹੀਂ ਹੈ, ਜਿਹਨਾਂ ਦੇ ਮਨ ਜਿਹਨਾਂ ਦੇ ਪਿਤਰਾਂ ਦੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੀ ਨਹੀਂ, ਦੁਨੀਆਂ ਦੇ ਪਦਾਰਥਾਂ ਦੇ ਵੀ ਹੋਰ ਐਸੀ ਸਹੀ ਨਹੀਂ ਹੈ, ਤੇ ਉਹਨਾਂ ਦੀ ਸੰਤਾਨ ਕਿਉਂ ਫੇਰ ਸ਼ਰਾਪ ਕਰੇ ਉਹਨਾਂ ਦੇ ਵਾਸਤੇ? ਅੱਛਾ ਕੋਈ ਗੱਲ ਨਹੀਂ, ਜਿਹੜਾ ਹੁਣ ਭੋਜਨ ਤਿਆਰ ਕੀਤਾ ਹੈ ਜੋ ਲੋਕ ਇਕੱਠੇ ਹੋਏ ਨੇ ਬ੍ਰਾਹਮਣ ਆਦਿ, ਇਹਨਾਂ ਨੂੰ ਛਕਾ ਦੇ, ਅਰੇ ਜਿਹੜਾ ਸ਼ਰਾਪ ਕਰਨ ਦਾ ਕੰਮ ਹੈ ਇਹਨਾਂ ਤੇ ਤੁਸੀਂ ਛੱਡ ਦਿਓ।
ਕਾਲੂ
ਕਹਿ ਬਿਨਾ ਚੱਕ ਦੇਖੇ, ਬਾਬਾ ਕਾਲੂ ਜੀ ਕਹਿਣ ਲੱਗੇ ਜੀ ਦੇਖੋ ਮੈਂ ਆਪਣੀ ਅੱਖਾਂ ਤੇ ਦੇਖੇ ਤੋਂ ਬਿਨਾ
ਦੇਖੇ,
ਮੈਨੂੰ ਚੰਗੀ ਤਰ੍ਹਾਂ ਭਰੋਸਾ ਨਹੀਂ ਇਸ ਗੱਲ ਦਾ, ਆ ਸਕਦਾ ਜਾਂ ਤਾਂ ਮੈਨੂੰ ਵਿਖਾ ਦਿਓ ਕਿ